ਬਾਬਾ ਫਤਿਹ ਚੰਦ ਜੀ ਇੱਕ ਮਹਾਂਪੁਰਸ਼ ਹੋਇਆ ਹੈ ਸਾਹ ਜੀਵਣੇ ਵਾਲੇ, ਬਹੁਤ ਭਾਰੀ ਵਿਦਵਾਨ ਸਨ ਅਤੇ ਤਪੱਸਵੀ ਵੀ। ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਏ ਸੰਤ ਸੰਗਤ ਸਿੰਘ ਜੀ, ਉਹਨਾਂ ਨੇ ਵਿਸ਼ੇਸ਼ ਕਰਕੇ ਮਹਾਂਪੁਰਸ਼ਾਂ ਦੇ ਕੋਲੋਂ ਸ੍ਰੀ ਸੁਖਮਨੀ ਸਾਹਿਬ ਦੇ ਅਰਥ ਪੜ੍ਹੇ ਵਿਚਾਰੇ। ਅਤੇ ਉਹ ਮਹਾਂਪੁਰਸ਼ਾਂ ਨੇ ਇਹਨਾਂ ਅਰਥਾਂ ਨੂੰ ਸੁਣ ਕੇ, ਪੜ੍ਹ ਕੇ, ਵਿਚਾਰ ਕੇ, ਬਹੁਤੇ ਤੇਰੇ ਸੁਖਮਨੀ ਸਾਹਿਬ ਦੀ ਕਥਾ ਕਰਿਆ ਕਰਦੇ ਸੀ। ਅਤੇ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀ ਵਾਲੇ ਕਰਕੇ ਮਸ਼ਹੂਰ ਹੋਏ, ਮਹਾਂਪੁਰਸ਼ਾਂ ਤੋਂ ਪੜ੍ਹ ਕੇ। ਅਤੇ ਆਪ ਜੀ ਨੇ ਇੱਕ ਨਗਰ ਦੇ ਵਿੱਚ ਆ ਕੇ ਟੋਬਾ ਟੇਕ ਉਸ ਨਗਰ ਦਾ ਨਾਂ ਹੈ, ਉਹਦੇ ਵਿੱਚ ਆ ਕੇ ਗੁਰਦੁਆਰੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਆਰੰਭ ਕਰ ਲਈ। ਬੰਦਗੀ ਵਾਲੇ ਸਨ, ਬਹੁਤ ਪ੍ਰੇਮ ਨਾਲ ਕਥਾ ਕਰਦੇ। ਅਤੇ ਇੱਕ ਦਿਨ ਐਸਾ ਹੋਇਆ ਜਦੋਂ ਮਹਾਂਪੁਰਸ਼ ਕਥਾ ਕਰਕੇ ਗੁਰਦੁਆਰੇ ਸਾਹਿਬ ਦੀਆਂ ਬਾਹਰ ਪੌੜੀਆਂ 'ਤੇ ਆਏ, ਉੱਥੇ ਇੱਕ ਮੁਸਲਮਾਨ ਨੌਜਵਾਨ ਚੜ੍ਹਦੀ ਉਮਰ ਦਾ ਸੀ, ਇਹਦਾ ਨਾਂ ਸੀ ਅਬਦੁਲ ਕਰੀਮ। ਇਹਨੇ ਮਹਾਂਪੁਰਸ਼ਾਂ ਦੇ ਬਾਹਰ ਨਿਕਲਦਿਆਂ ਹੀ ਅਤੇ ਉਹਨਾਂ ਦੇ ਚਰਨ ਫੜ ਲਏ। ਇਸ ਮੁਸਲਮਾਨ ਨੇ ਮਹਾਂਪੁਰਸ਼ਾਂ ਨੇ ਕਿਹਾ, ਭਾਈ ਕੀ ਕਰ ਰਿਹਾ ਤੂੰ? ਕਹਿਣ ਲੱਗਾ, ਅੱਲਾਹ ਵਾਲਿਓ, ਇਹ ਮੇਰੇ 'ਤੇ ਰਹਿਮਤ ਕਰ। ਮਹਾਂਪੁਰਸ਼ ਕਹਿੰਦੇ, ਤੂੰ ਕੌਣ ਹੈ, ਕਿੱਥੋਂ ਆਇਆ, ਕੀ ਤਕਲੀਫ ਹੈ ਤੈਨੂੰ? ਕਹਿਣ ਲੱਗਾ, ਜੀ ਮੈਂ ਜਲੰਧਰ ਤੋਂ ਆਇਆ, ਅਬਦੁਲ ਕਰੀਮ ਮੇਰਾ ਨਾਮ ਹੈ, ਇਹ ਕੁਛ ਪਾਣਾ ਇਹੋ ਜਿਹਾ ਵਰਤਿਆ, ਆਰਥਿਕ ਹਾਲਤ ਮੇਰੀ ਇੰਨੀ ਮਾੜੀ ਹੋ ਗਈ ਹੈ, ਇਹ ਪਰਿਵਾਰ ਸਮੇਤ ਮੈਂ ਭੁੱਖਾ ਮਰ ਲਿਆ, ਕਿਤੇ ਰੁਜ਼ਗਾਰ ਨਹੀਂ ਮਿਲਿਆ, ਮੈਂ ਜਲੰਧਰ ਤੋਂ ਕੰਗਾਲ ਹੋ ਕੇ ਆ ਗਿਆ, ਮੈਂ ਇੱਥੇ ਮਸੀਤ ਵਿੱਚ ਗਿਆ। ਉਹਨਾਂ ਨੂੰ ਕਿਹਾ, ਭਾਈ ਮੈਂ ਭੁੱਖਾ ਅਤੇ ਮੇਰਾ ਪਰਿਵਾਰ ਭੁੱਖਾ ਹੈ, ਰੋਟੀ ਦਾ ਇੰਤਜ਼ਾਮ ਹੋਵੇ ਅਤੇ ਮੈਂ ਰਾਤ ਰਹਿਣੀ ਚਾਹੁੰਦਾ। ਕਹਿੰਦਾ, ਮਹਾਂਪੁਰਸ਼ ਉਹ ਮੈਨੂੰ ਆਪਣਿਆਂ ਨੇ ਸੰਭਾਲਿਆ ਨਹੀਂ, ਇੱਕ ਰਾਤ ਕੱਟਣ ਲਈ ਵੀ ਮੈਨੂੰ ਉਹਨਾਂ ਨੇ ਇੰਤਜ਼ਾਮ ਨਹੀਂ ਕੀਤਾ, ਮੈਂ ਢਿੱਡੋਂ ਭੁੱਖਾ ਸਾਂ, ਰਾਤ ਕੱਟਣੀ ਚਾਹੁੰਦਾ ਸੀ ਅਤੇ ਮੈਨੂੰ ਫਿਰ ਪਤਾ ਚੱਲਿਆ ਵੀ ਇੱਥੇ ਗੁਰੂ ਨਾਨਕ ਦਾ ਘਰ ਹੈ, ਮੈਂ ਗੁਰਦੁਆਰੇ ਸਾਹਿਬ ਆਇਆ। ਇਹ ਗੁਰਦੁਆਰੇ ਸਾਹਿਬ ਦੇ ਭਾਈ ਸਾਹਿਬ ਨੇ ਜੀ ਮੈਨੂੰ ਪ੍ਰਸ਼ਾਦਾ ਵੀ ਬਹੁਤ ਪ੍ਰੇਮ ਨਾਲ ਛਕਾਇਆ, ਜਿਵੇਂ ਮੈਂ ਪਹਿਲੀ ਇਹਦਾ ਜਾਣੂ ਹੁੰਦਾ, ਬੜਾ ਸਤਿਕਾਰ ਦਿੱਤਾ ਔਰ ਫਿਰ ਰਹਿਣ ਵਾਸਤੇ ਮੈਨੂੰ ਇਹਨਾਂ ਨੇ ਟਿਕਾਣਾ ਦਿੱਤਾ। ਮੈਂ ਰਾਤ ਹੀ ਆਇਆ ਅਤੇ ਰਾਤ ਕੱਟੀ ਹੈ, ਸਵੇਰੇ ਮੇਰੇ ਕੰਨਾਂ 'ਚ ਆਵਾਜ਼ ਪਈ, ਮੈਂ ਸੋਚਿਆ ਵੀ ਚਲੋ ਅੱਲਾ ਦੀ ਕਲਾਮ ਹੈ, ਰੱਬ ਦਾ ਨਾਂ ਲਿਆ ਜਾ ਰਿਹਾ ਹੈ, ਅਤੇ ਇਸ ਕਰਕੇ ਮੈਂ ਤੁਹਾਡੀ ਰਸਨਾ ਤੋਂ ਬਾਬੇ ਨਾਨਕ ਦਾ ਨਾਮ ਸੁਣ ਕੇ ਪ੍ਰਭਾਵਿਤ ਹੋ ਕੇ ਆਇਆ, ਵੀ ਹੁਣ ਤੁਸੀਂ ਮੇਰੀ ਮਦਦ ਕਰੋ। ਅਤੇ ਅੱਲਾ ਵਾਲਿਓ, ਇਹ ਸ਼ਬਦ ਸੀ ਉਹਦੇ, ਮੇਰੇ 'ਤੇ ਅੱਲਾ ਦੀ ਰਹਿਮਤ ਕਰਾ ਦਿਓ। ਮਹਾਂਪੁਰਸ਼ ਕਹਿੰਦੇ, ਚਾਹੁੰਦਾ ਕੀ ਹੈ? ਕਹਿੰਦਾ, ਜੀ ਮੈਂ ਰੁਜ਼ਗਾਰ ਚਾਹੁੰਦਾ, ਰੁਜ਼ਗਾਰ ਮਿਲ ਨਹੀਂ ਰਿਹਾ, ਮੇਰੀ ਇਹ ਮਦਦ ਕਰ ਦਿਓ। ਮਹਾਂਪੁਰਸ਼ ਕਹਿਣ ਲੱਗੇ, ਫਿਰ ਬਾਹਲੀਆਂ ਗੱਲਾਂ ਤੈਨੂੰ ਸਮਝ ਨਹੀਂ ਆਉਣੀਆਂ, ਤੈਨੂੰ ਮੋਟੀ ਜਿਹੀ ਗੱਲ ਇੱਕ ਦੱਸ ਦਿੰਦੇ, ਗੁਰਮੁਖੀ ਪੜ੍ਹਿਆ? ਕਹਿੰਦਾ ਨਾ ਜੀ, ਮੈਂ ਗੁਰਮੁਖੀ ਨਹੀਂ ਪੜ੍ਹਿਆ। ਕਿਹੜੀ ਭਾਸ਼ਾ ਜਾਣਦਾ? ਕਹਿੰਦੇ ਜੀ ਉਰਦੂ ਪੜ੍ਹਿਆ ਹੋਇਆ। ਮਹਾਂਪੁਰਸ਼ ਵੀ ਉਰਦੂ ਜਾਣਦੇ ਸੀ, ਪੁਰਾਣੇ ਸਾਰੇ ਵਿਦਵਾਨ, ਕਿਉਂਕਿ ਉਸ ਵੇਲੇ ਸਾਡੇ ਦੇਸ਼ ਉਰਦੂ ਦਾ ਪ੍ਰਭਾਵ ਸੀ। ਮਹਾਂਪੁਰਸ਼ਾਂ ਨੇ ਕਾਗਜ਼ ਦੇ ਟੁਕੜੇ ਦੇ ਉੱਤੇ ਉਰਦੂ ਦੇ ਵਿੱਚ ਉਹਨੂੰ ਲਿਖ ਕੇ ਦੇ ਦਿੱਤਾ। ਉਹਨੂੰ ਕਿਹਾ ਉਹਨੂੰ ਕੰਠ ਕਰ ਲਿਆ, ਦੋ ਚਾਰ ਵਾਰੀ ਦੇਖੀ, ਕੰਠ ਕਰ ਲਈ। ਕਹਿਣ ਲੱਗੇ ਇਹ ਅੱਲਾ ਦਾ ਦਰ ਹੈ, ਅਬਦੁਲ ਕਰੀਮ ਤੂੰ ਅੱਲਾ ਦੇ ਘਰ ਪਹੁੰਚ ਗਿਆ, ਦਿਨ ਰਾਤ ਇਹਦਾ ਹੀ ਪਾਠ ਕਰਨਾ ਤੁਹਾਡਾ। ਇਹ ਅੱਲਾ ਦੀ ਕਲਾਮ ਹੈ, ਜਿਹੜੀ ਬੋਲੀ 'ਚ ਉਹ ਸਮਝ ਸਕਦਾ ਸੀ, ਗੁਰਬਾਣੀ ਦੀ ਤੁਕ ਸੀ ਜਿਹੜੀ ਲਿਖ ਕੇ ਦਿੱਤੀ। ਕਹਿੰਦੇ ਅੱਲਾ ਦੀ ਕਲਾਮ, ਇਹਨੂੰ ਪੜ੍ਹਿਆ। ਦੁਖੀ ਸੀ, ਦੁਖੀ ਨੂੰ ਸ਼ਰਧਾ ਬਹੁਤ ਹੋ ਜਾਂਦੀ ਹੈ। ਜਿਉਂ ਲੱਗਾ ਰਟਣ, ਤਿੰਨ ਦਿਨ ਲਗਾਤਾਰ ਉਹ ਰਟਦਾ ਰਿਹਾ, ਬੜਾ ਰਸ ਆਉਣ ਲੱਗ ਪਿਆ, ਇਕਾਗਰ ਹੋ ਗਿਆ ਮਨ। ਕਥਾ ਦੇ ਵੇਲੇ ਕਥਾ ਸੁਣ ਲਿਆ ਕਰੇ, ਹਰ ਵੇਲੇ ਉਹ ਤੁਕ ਪੜ੍ਹਦਾ ਰਹੇ। ਅਤੇ ਚੌਥੇ ਦਿਨ, ਤਿੰਨ ਦਿਨ ਪੂਰੇ ਲੰਘ ਗਏ, ਚੌਥਾ ਦਿਨ ਆਇਆ, ਉਹ ਪੌੜੀਆਂ ਦੇ ਵਿੱਚ ਬੈਠਾ, ਬੁੱਲ ਫਰਕਦੇ ਹੈ, ਅਤੇ ਇੱਕ ਫੌਜੀ ਸੂਬੇਦਾਰ ਆਇਆ, ਆਰਮੀ 'ਚ ਰਿਹਾ ਸੀ, ਉਹਨੇ ਉਹਨੂੰ ਆ ਕੇ ਥੋੜ੍ਹੇ ਜਿਹੇ ਬੜੇ ਰੋਹਬ ਨਾਲ ਪੁੱਛਦਾ ਹੈ। ਕਹਿੰਦਾ ਵੀ ਇੱਥੇ ਕੀ ਕਰਦਾ ਤੂੰ, ਕਈ ਦਿਨ ਹੋ ਗਏ ਮੈਨੂੰ ਦੇਖਦੇ ਨੂੰ, ਤੂੰ ਰੋਜ਼ ਇੱਥੇ ਬੈਠਾ ਹੁੰਦਾ, ਕੌਣ ਹੈ ਤੂੰ? ਐਂ ਦਬਕਾ ਮਾਰਿਆ ਉਹਨੇ। ਉਹ ਵਿਚਾਰਾ ਗਰੀਬ ਬੰਦਾ ਸੀ, ਡਰ ਕੇ ਕਹਿੰਦਾ, ਉਹ ਹਰੇਕ ਨੂੰ ਇਹ ਅੱਲਾ ਵਾਲੇ ਕਹਿੰਦਾ, ਅੱਲਾ ਵਾਲੇ ਉਹ ਮੈਂ ਗਰੀਬ ਬੰਦਾ, ਜਲੰਧਰ ਤੋਂ ਉੱਜੜ ਕੇ ਆਇਆ, ਰੁਜ਼ਗਾਰ ਨਹੀਂ ਬਣਿਆ, ਰੋਟੀ ਵਾਸਤੇ ਆਇਆ ਸੀ, ਗੁਰਦੁਆਰੇ ਰੋਟੀ ਮਿਲ ਗਈ, ਕਮਰਾ ਦੇ ਦਿੱਤਾ ਭਾਈ ਸਾਹਿਬ ਨੇ, ਅਤੇ ਮੈਂ ਅੱਲਾ ਦੇ ਦਰ 'ਤੇ ਬੈਠਾ ਕਿ ਮੇਰੀ ਕਿਸਮਤ ਦਾ ਦਰਵਾਜ਼ਾ ਕਦ ਖੋਲੇਗਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਜਾਂਦਾ ਸੀ ਗੁਰਦੁਆਰੇ, ਕਹਿੰਦਾ ਮੈਂ ਅੱਲਾ ਦੇ ਦਰ 'ਤੇ ਬੈਠਾ, ਮੇਰੀ ਕਿਸਮਤ ਦਾ ਦਰਵਾਜ਼ਾ ਕਦੋਂ ਖੁੱਲਦਾ? ਉਹ ਸੂਬੇਦਾਰ ਕਹਿੰਦਾ, ਤੇਰੇ ਬੁੱਲ ਫਰਕਦੇ ਹੈ, ਇਹ ਕੀ ਪੜ੍ਹਦਾ ਤੂੰ? ਕਹਿੰਦਾ ਜੀ ਕਲਾਮ ਪੜ੍ਹਦਾ। ਕਹਿੰਦੇ ਇਹ ਗੁਰਦੁਆਰੇ ਬਹਿ ਕੇ ਕਲਾਮ ਪੜ੍ਹਦਾ? ਉਹ ਕਹਿੰਦਾ ਜੀ ਮੈਨੂੰ ਤਾਂ ਇਹ ਕਲਾਮ ਅੱਲਾ ਵਾਲਿਆਂ ਨੇ ਦਿੱਤੀ ਹੈ। ਕਿ ਨਹੀਂ ਦਿੱਤੀ ਹੈ? ਕਹਿੰਦੇ ਜਿਹੜੇ ਇੱਥੇ ਕਥਾ ਕਰਦੇ ਹੈ। ਕਹਿੰਦਾ ਉੱਚੇ ਪੜ੍ਹ ਕੇ ਸੁਣਾ ਜਰਾ, ਤੇਰੀ ਕਲਾਮ ਮੈਂ ਵੀ ਸੁਣਨਾ ਕੀ ਪੜ੍ਹਦਾ। ਅਤੇ ਉਹਨੇ ਪੜ੍ਹੀ, ਕਹਿੰਦਾ ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿੱਧ। ਕਹਿੰਦਾ ਓਹੋ, ਇਹ ਤਾਂ ਸੁਖਣੀ ਸਾਹਿਬ ਦੀ ਤੁਕ ਪੜ੍ਹਦਾ। ਕਹਿੰਦਾ ਉਹ ਭਾਈ ਖਿਮਾ ਕਰਨੀ, ਮੈਂ ਕਿਹਾ ਪਤਾ ਨਹੀਂ ਕਿਹੜੀ ਕਲਾਮ ਪੜ੍ਹਦਾ, ਗੁਰੂ ਨਾਨਕ ਦੀ ਬਾਣੀ ਪੜ੍ਹਦਾ। ਕਹਿੰਦਾ ਕੰਮ ਜਾਣਦਾ ਕੋਈ? ਕਹਿੰਦਾ ਜੀ ਮੈਂ ਖੇਤੀ ਦਾ ਕੰਮ ਬਹੁਤ ਚੰਗੀ ਤਰ੍ਹਾਂ ਜਾਣਦਾ, ਰਾਈ ਹਾਂ ਮੈਂ, ਮੇਰਾ ਕੰਮ ਇਹ ਹੈ ਜ਼ਮੀਨ ਦੇ ਨਾਲ ਵਾਹ। ਉਹ ਕਹਿੰਦਾ ਜੇ ਤੂੰ ਠੀਕ ਸਮਝਦਾ, ਮੈਨੂੰ ਨੌਕਰ ਦੀ ਲੋੜ ਹੈ, ਵੀ ਮੈਂ ਤੈਨੂੰ 60 ਰੁਪਏ ਮਹੀਨੇ ਦੇ ਦਊਂਗਾ। ਇਹ ਮਹਾਂਪੁਰਸ਼ ਈਸਵੀ ਸਨ 1899 ਦੇ ਵਿੱਚ ਉਹਨਾਂ ਕੋਲੋਂ ਪੜ੍ਹ ਕੇ ਆਏ ਸੀ, ਉਦੋਂ ਦੀ ਗੱਲ ਹੈ ਇਹ। ਅਤੇ ਸੰਨ 1900 ਸ਼ੁਰੂ ਸਮਝ ਲਓ ਹੋਇਆ ਹੀ ਹੈ ਉਦੋਂ ਦੇ ਵਕਤ, ਅਤੇ ਉਦੋਂ ਦਿਹਾੜੀ ਬੜੀ ਸਸਤੀ ਹੁੰਦੀ ਸੀ, ਉਹ ਤਾਂ ਬਹੁਤ ਪੁਰਾਣੀ ਗੱਲ ਹੈ। ਜਿਹੜੇ ਲਗਭਗ ਮੇਰੀ ਉਮਰ ਦੇ ਤੁਹਾਡੇ ਵਿੱਚ ਬੈਠੇ ਹੈ, ਮੇਰੇ ਤੋਂ ਵੱਡੀ ਉਮਰ ਦੇ, ਉਹਨਾਂ ਦੇ ਹੋਰ ਜ਼ਿਆਦਾ ਤਜਰਬੇ ਹੋਣਗੇ। ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਕਾਮਿਆਂ ਨੂੰ 1.5 ਰੁਪਈਏ ਦਿਹਾੜੀ ਦਿੰਦੇ ਦੇਖੇ, ਇਹ ਮੇਰੇ ਵਕਤ ਦੀ ਗੱਲ ਹੈ। ਮੈਂ ਜਦੋਂ ਖੇਤੀਪਤੀ ਦੇ ਵਿੱਚ ਸਿਰਫ ਕਾਮਿਆਂ ਦੀ ਚਾਹ ਪਾਣੀ ਲੈ ਕੇ ਜਾਂਦਾ ਹੁੰਦਾ ਸੀ, 1.5 ਰੁਪਈਏ ਦਿਹਾੜੀ ਜਿਹਨਾਂ ਨੂੰ ਦਿੰਦੇ ਸੀ, ਮੈਨੂੰ ਉਹ ਵੀ ਪਤਾ ਵੀ ਕਿਹੜੇ ਕਿਹੜੇ ਦਿੰਦੇ ਸੀ, ਮਜ਼ਦੂਰਾਂ ਦੇ ਨਾਮ ਵੀ ਯਾਦ ਨੇ, 1.5 ਰੁਪਈਏ ਦਿਹਾੜੀ ਹੁੰਦੀ ਸੀ। ਅਤੇ ਉਦੋਂ ਹੋਰ ਸਸਤੀ ਸੀ, ਉਦੋਂ ਦਾਦਾ ਜੀ ਉਹਨੇ ਕਹਿੰਦੇ ਸੁਣੇ ਗਏ ਆ, ਕਹਿੰਦੇ ਹੁਣ ਤਾਂ ਭਾਈ ਭਾਅ ਮਹਿੰਗੇ ਹੋ ਗਏ, ਸਾਡੇ ਵੇਲੇ ਤਾਂ ਕਹਿੰਦੇ ਅੱਠ ਅੱਠ ਆਨੇ ਦਿਹਾੜੀ ਹੁੰਦੀ ਸੀ, ਉਸ ਤੋਂ ਹੋਰ ਪਿੱਛੇ ਜਾਈਏ ਚਾਰ ਚਾਰ ਆਨੇ ਦਿਹਾੜੀ। ਉਹਨਾਂ ਵਕਤਾਂ ਦੀ ਬਾਤ ਹੈ, ਉਹਨੇ ਕਿਹਾ ਤੈਨੂੰ 60 ਰੁਪਏ ਦਿਹਾੜੀ ਦੇ ਦਿਆਂਗਾ। ਕਹਿੰਦਾ ਜੀ ਬਹੁਤ ਮਿਹਰਬਾਨੀ। ਉਸੇ ਵੇਲੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ, ਗੁਰੂ ਗ੍ਰੰਥ ਸਾਹਿਬ ਕੰਨੀ ਹੱਥ ਜੋੜ ਕੇ ਕਹਿੰਦਾ ਅੱਲਾ ਮੇਰੀ ਕਿਸਮਤ ਦਾ ਦਰਵਾਜ਼ਾ ਖੋਲ੍ਹਣ ਲੱਗਿਆ, ਮੈਂ ਤੇਰਾ ਧੰਨਵਾਦ ਕਰਦਾ ਪਰ ਮੈਂ ਤੇਰੀ ਕਲਾਮ ਨਹੀਂ ਛੱਡਾਂਗਾ। ਹੁਣ ਇਹ ਖੇਤੀ ਕਰਦਾ ਵੀ ਪੜਾਂਗਾ ਤੇਰੀ ਕਲਾਮ, ਇਹ ਲਿਖਤ ਦੇ ਵਿੱਚ ਹੈ ਸਾਰਾ ਕੁਛ, ਕੋਈ ਮੈਂ ਮਨੋਂ ਕਲਪਤ ਨਹੀਂ ਕਰ ਰਿਹਾ, ਪੋਥੀਆਂ 'ਚ ਲਿਖੀ ਹੋਈ ਬਾਤ ਹੈ। ਉਹ ਸੂਬੇਦਾਰ ਨੇ ਕਹਿੰਦਾ 60 ਰੁਪਏ ਮਹੀਨਾ ਦੇਊਂਗਾ, ਮਕਾਨ ਦੇਊਂਗਾ ਰਹਿਣ ਵਾਸਤੇ, ਤੈਨੂੰ ਕੋਠਾ ਦੇਊਂਗਾ ਨਾਲ, ਨਹੀਂ ਸਤਵਚਨ। ਉਹਨੇ ਸਾਧ ਸਿੰਘ ਜੀ ਲੈ ਗਿਆ, ਉਸਨੂੰ ਜਾ ਕੇ ਕੋਠਾ ਦੇ ਦਿੱਤਾ ਅਤੇ ਉਸਨੇ ਇੱਕ ਮੰਗ ਕੀਤੀ, ਕਹਿੰਦਾ ਜੀ ਇਸ ਤਰ੍ਹਾਂ ਕਰੋ ਵੀ 1 ਮਹੀਨੇ ਦੀ ਤਨਖਾਹ ਮੈਨੂੰ ਪਹਿਲਾਂ ਦੇ ਦਿਓ, ਵੀ ਮੇਰੇ ਘਰ ਵਿੱਚ ਕੋਈ ਹੈ ਨਹੀਂ, ਮੈਂ ਰਾਸ਼ਨ ਲਾਇਆ ਵਾਂ ਤਾਂ ਕਿ ਰੋਟੀ ਪੱਕਦੀ ਹੋ ਜਾਵੇ, ਹੁਣ ਤਾਂ ਮੈਂ ਗੁਰਦੁਆਰੇ ਖਾਣਾ। ਉਹਨੇ 60 ਰੁਪਏ ਪਹਿਲਾਂ ਦੇ ਦਿੱਤੇ, 1 ਮਹੀਨੇ ਦੀ ਪੇਸ਼ਗੀ ਦੇ ਦਿੱਤੀ। ਉਹਨੇ ਬੜੀ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕੀਤਾ, ਕਾਮਿਆਂ ਤੋਂ ਕੰਮ ਕਰਾਇਆ, ਤਜ਼ਰਬਾ ਸੀ ਕੰਮ ਦਾ। ਔਰ ਵੱਡੀ ਬਾਤ ਸੀ, ਗੁਰੂ ਅਰਜਨ ਦੇਵ ਜੀ ਦੀ ਸੁਖਣੀ ਸਾਹਿਬ ਦੀ ਕਰਾਮਾਤ ਉਹਦੇ ਹੱਥ ਆ ਗਈ। ਸੁਖਣੀ ਸਾਹਿਬ ਦੇ ਏਡੇ ਵੱਡੇ ਭੰਡਾਰੇ 'ਚੋਂ ਇੱਕ ਤੁੱਕ ਜਿਹੜੀ ਰਾਤ ਦਿਨ ਉਹਨੇ ਪੜ੍ਹੀ ਹੈ, ਖੇਤ ਦਾ ਕਿਹੜਾ ਖਲ ਖੂੰਜਾ ਜਿਹਦੇ ਸੁਖਣੀ ਸਾਹਿਬ ਦੀ ਇਹ ਤੁੱਕ ਪੜ੍ਹਦਿਆਂ ਹੋਇਆਂ ਅਬਦੁਲ ਕਰੀਮ ਇੱਧਰ ਨੂੰ ਜਾਂਦਾ ਤਾਂ ਵੀ ਪ੍ਰਭ ਕੈਸੇ ਮੈਂ ਰਿੱਧ ਸਕਦੇ ਨਾ, ਪ੍ਰਭ ਕੈਸੇ ਮੈਂ ਰਿੱਧ ਸਿੱਧ ਨਾ, ਸਾਰੇ ਖੇਤ ਦੇ ਵਿੱਚ ਬੂਟਿਆਂ ਕੰਨੀ ਦੇਖਦਾ ਤਾਂ ਉਹ ਬਾਣੀ ਦਾ ਐਸਾ ਭਰਾ ਪਿਆ ਕਿ ਕਦੀ ਵੀ ਸੂਬੇਦਾਰ ਦੇ ਇੰਨੀ ਫਸਲ ਨਹੀਂ ਸੀ ਹੋਈ, ਪਹਿਲੀ ਵਾਰ ਇਹ ਬਹੁਤ ਫਸਲ ਹੋ ਗਈ। ਕਹਿੰਦਾ ਅਬਦੁਲ ਕਰੀਮ ਤੇਰੀ ਕਲਾਮ ਦੀ ਬਰਕਤ, ਤੇਰੀ ਇਮਾਨਦਾਰੀ, ਤੇਰਾ ਨਿਸ਼ਚਾ, ਮੇਰੀ ਜ਼ਮੀਨ ਸੋਨਾ ਉਗਣ ਲੱਗ ਪਈ, ਇਸ ਲਈ ਮੈਂ ਤੇਰੇ 10 ਰੁਪਈਆ ਮਹੀਨਾ ਤਨਖਾਹ ਦੇ ਵਧਾਉਣਾ, 60 ਤੋਂ 70 ਰੁਪਈਏ ਕਰ ਦਿੱਤੇ। ਜਿੰਨੇ ਲਿਖੇ ਹੋਏ ਮੈਂ ਉਨੇ ਹੀ ਆਪ ਜੀ ਨੂੰ ਕਹਾਂਗਾ, 10 ਰੁਪਈਏ ਵਧਾ ਦਿੱਤੇ। ਉਹ ਬੜਾ ਸੰਤੁਸ਼ਟ ਹੋਇਆ, ਉਹਨੇ ਹੋਰ ਮਿਹਨਤ ਕੀਤੀ ਅਤੇ ਫਿਰ ਜਦੋਂ ਸਰਦਾਰ ਨੂੰ ਵੀ ਨਿਸ਼ਚਾ ਬਣ ਗਿਆ, ਕਹਿਣ ਲੱਗਾ ਵੀ ਸਰਦਾਰ ਜੀ ਮੈਨੂੰ ਜੇ ਤੁਸੀਂ 1000 ਰੁਪਈਆ ਆਧਾਰ ਦੇ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਏ। ਕਹਿੰਦੇ ਕੀ ਕਰਨਾ? ਕਹਿੰਦੇ ਮੈਂ ਤੁਹਾਡੀ ਖੇਤੀ ਦੇ ਨਾਲ ਨਾਲ ਆਪਣੀ ਖੇਤੀ ਵੀ ਕਰੂੰਗਾ। ਉਹਨੇ ਵੱਖਰਾ ਖੇਤ ਲੈ ਕੇ ਜ਼ਮੀਨ ਠੇਕੇ 'ਤੇ ਖੇਤੀ ਆਰੰਭ ਕਰ ਦਿੱਤੀ। 6 ਮਹੀਨੇ ਤੋਂ ਬਾਅਦ ਉਹਦਾ 1000 ਰੁਪਈਆ ਮੋੜ ਕੇ ਇਸ ਨੂੰ 2000 ਰੁਪਈਆ ਬਚ ਗਿਆ। ਉਸ ਤੋਂ ਬਾਅਦ ਕਿਵੇਂ ਤਰੱਕੀ ਹੁੰਦੀ ਗਈ, ਦਿਨਾਂ ਦੇ ਵਿੱਚ ਕਿਵੇਂ ਸੁਖਣੀ ਸਾਹਿਬ ਨੇ ਇਸ ਨੂੰ ਰਿੱਧਾਂ ਸਿੱਧਾਂ ਦਾ ਮਾਲਕ ਬਣਾਇਆ, ਇਹ ਲੰਮੀ ਕਹਾਣੀ ਹੈ ਕਿ ਜਿਸ ਵੇਲੇ 1908 ਔਰ 1909 ਦੇ ਵਿੱਚ, ਇਹ ਪੁਰਾਣੀ ਬਾਤ ਹੈ, ਅਤੇ 1908 ਔਰ 1909 ਦੇ ਵਿੱਚ ਫਿਰ ਉਹ ਕਮਾਲੀਏ ਗਿਆ ਸੰਤ ਸੰਗਤ ਸਿੰਘ ਜੀ ਦੇ ਕੋਲ, ਮਹਾਂਪੁਰਸ਼ਾਂ ਨੇ ਸਿਆਣ ਲਿਆ ਅਬਦੁਲ ਕਰੀਮ ਕੀ ਹਾਲ ਹੈ ਬਈ, ਪ੍ਰੇਮ ਦੇ ਵਿੱਚ ਰੋ ਪਿਆ। ਕਹਿੰਦੇ ਕੀ ਗੱਲ, ਹੁਣ ਕੀ ਤਕਲੀਫ ਹੈ? ਕਹਿੰਦੇ ਜੀ ਹੁਣ ਤਾਂ ਖੁਸ਼ੀ ਦੇ ਵਿੱਚ ਅੱਖਾਂ ਛੰਝੂ ਆ ਗਏ, ਮੈਂ ਕਦੇ ਸੁਪਨੇ 'ਚ ਨਹੀਂ ਸੋਚਿਆ ਕਿ ਗੁਰੂ ਨਾਨਕ ਦੀ ਕਲਾਮ ਦੇ ਵਿੱਚ ਐਡੀਆਂ ਬਰਕਤਾਂ। ਕੀ ਮਿਲਿਆ? ਕਹਿਣ ਲੱਗਾ ਮਹਾਰਾਜ ਜਿਹੜੀ ਤੁਸੀਂ ਕਲਾਮ ਦਿੱਤੀ ਸੀ ਉਸ ਦੀ ਬਰਕਤ, ਆਹ ਮੇਰੀ ਕਹਾਣੀ ਹੈ, ਦੱਸਿਆ 60 ਰੁਪਈਏ ਤੋਂ ਸ਼ੁਰੂ ਹੋ ਕੇ 70 'ਤੇ ਗਿਆ, 1000 ਆਧਾਰ ਲਿਆ, 2000 ਹੋ ਗਿਆ, ਫਿਰ 10,000 12,000 ਕੋਲ ਹੋਇਆ। ਕਹਿੰਦਾ ਮੈਂ ਆਪਣੀ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ। ਕਹਿੰਦਾ ਅੱਲਾ ਵਾਲਿਓ, ਇਸ ਵੇਲੇ 4 ਮਰੱਬਿਆਂ ਦਾ ਮਾਲਕ ਹਾਂ, 4 ਮਰੱਬੇ ਮੇਰੇ ਆਪਣੇ ਨੇ ਔਰ 4 ਮੇਰੇ ਇਸ ਵੇਲੇ ਬੇਟੇ ਨੇ, ਇੱਕ ਇੱਕ ਬੇਟੇ ਨੂੰ ਇੱਕ ਇੱਕ ਮਰਬਾ ਜ਼ਮੀਨ ਦਾ ਆਜੂਗਾ, ਵੀ ਹੁਣ ਮੈਂ ਇੰਨਾ ਰੱਜ ਗਿਆ ਵੀ ਇਦੋਂ ਵੱਧ ਮੈਨੂੰ ਮਾਇਆ ਦੀ ਹੁਣ ਲੋੜ ਨਹੀਂ ਰਹੀ। ਬਿਨ ਸੰਤੋਖ ਭੁੱਖਾ ਨਹੀਂ ਰਹਿ, ਸੰਤੋਖ ਆ ਗਿਆ, ਨਹੀਂ ਤਾਂ ਅੱਜ ਕੱਲ੍ਹ ਵਰਗੇ ਜਿਹੜੇ ਭੁੱਖੜ ਲੋਕ ਨੇ ਜਾਂ ਲੀਡਰ ਨੇ ਜਿਹੜੇ ਰੱਜਦੇ ਹੀ ਨਹੀਂ ਮਾਇਆ ਦੇ ਨਾਲ, ਜੋੜ ਜੋੜ ਕੇ ਪਤਾ ਨਹੀਂ ਕਿੱਥੇ ਨੂੰ ਲੈ ਕੇ ਜਾਣੀ ਆ, ਕੌਰੂ ਤੋਂ ਵੀ ਅੱਗੇ ਲੰਘਦੇ ਫਿਰਦੇ ਆ। ਸੰਤੁਸ਼ਟ ਹੋ ਗਿਆ, ਕਹਿੰਦਾ ਜੀ ਹੋਰ ਮੈਨੂੰ ਚਾਹੀਦਾ। ਕਹਿਣ ਲੱਗੇ ਫਿਰ ਆਇਆ ਕਿਸ ਤਰ੍ਹਾਂ, ਕਹਿੰਦਾ ਜੀ ਮੈਂ ਇੱਕ ਗੁਜ਼ਾਰਿਸ਼ ਕਰਨ ਵਾਸਤੇ ਆਇਆ। ਦੱਸ, ਕਹਿੰਦਾ ਜੀ ਹੁਣ ਮਾਇਆ ਵਾਲਾ ਤਾਂ ਕੋਟਾ ਹੋ ਗਿਆ ਪੂਰਾ, ਹੁਣ ਮੈਂ ਬਾਣੀ ਪੜ੍ਹਦੇ ਪੜ੍ਹਦੇ ਮੇਰੇ ਅੰਦਰ ਤੋਂ ਇੱਕ ਆਵਾਜ਼ ਆਉਂਦੀ ਹੈ ਕਿ ਅਬਦੁਲ ਕਰੀਮ ਕੀ ਮੰਗਿਆ ਤੈਂ ਅੱਲਾ ਤੋਂ? ਜ਼ਮੀਨ ਜਿਹੜੀ ਇੱਥੇ ਰਹਿ ਜਾਣੀ ਹੈ, ਜਦੋਂ ਕਬਰਾਂ ਨੂੰ ਜਾਏਗਾ ਜ਼ਮੀਨ ਨਾਲ ਜਾਊਗੀ, ਨਾ ਨਿਆਣੇ ਜਾਣੇ ਨਾਲ। ਉਹ ਬਾਣੀ ਪੜ੍ਹਦੇ ਪੜ੍ਹਦੇ ਇਹਨਾਂ ਦਾ ਮਨ ਨਿਰਮਲ ਹੋ ਗਿਆ। ਕਹਿੰਦਾ ਜੀ ਮੈਨੂੰ ਹੁਣ ਇਹ ਸੋਝੀ ਆ ਗਈ ਵੀ ਹੁਣ ਫਿਕਰ ਪੈ ਗਿਆ ਗਾਹਾਂ ਦਾ, ਪਹਿਲਾਂ ਤਾਂ ਅਸੀਂ ਨਿਆਣਿਆਂ ਦਾ ਰੋਟੀ ਰੋਜ਼ੀ ਰੋਟੀ ਦਾ, ਵੀ ਹੁਣ ਇਹ ਫਿਕਰ ਤਾਂ ਗਿਆ ਮਿਟ, ਹੁਣ ਗਾਹਾਂ ਵਾਲੀ ਚਿੰਤਾ ਖਾਂਦੀ ਹੈ। ਕਹਿੰਦੇ ਫਿਰ ਕੀ ਚਾਹੁੰਦਾ? ਕਹਿੰਦੇ ਜੀ ਹੁਣ ਮੈਨੂੰ ਕੋਈ ਇਹੀ ਜਿਹੀ ਕਲਾਮ ਦਿਓ ਜਿਹਦੇ ਨਾਲ ਮੇਰਾ ਪ੍ਰਲੋਕ ਸਰ ਜਾਵੇ ਅਤੇ ਮੈਨੂੰ ਦੋਜ਼ਖਾਂ ਵਿੱਚ ਅੱਗ 'ਚ ਨਾ ਸੜਨਾ ਪਵੇ। ਮਹਾਂਪੁਰਸ਼ ਕਹਿੰਦੇ ਅੱਛਾ, ਕਹਿੰਦੇ ਲਿਆ ਤੈਨੂੰ ਕਲਾਮ ਲਿਖ ਕੇ ਦਿੰਦੇ। ਉਹਨਾਂ ਨੇ ਇਹਦੀ ਤੁਕਾਂ ਤੋਂ ਅਗਲੀ ਤੁਕ ਲਿਖ ਦਿੱਤੀ, ਇਹ ਸੀ ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿੱਧ। ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਲੈ ਵੀ ਹੁਣ ਤੂੰ ਇਹਦਾ ਪਾਠ ਕਰਨਾ ਸ਼ੁਰੂ ਕਰ ਦੇ। ਸਤਿਸੰਗ ਜੀ, ਜਿਹੜੇ ਸੁਖਮਨੀ ਸਾਹਿਬ ਸਾਰੀ ਪੜ੍ਹਦੇ ਹੈ ਉਹਨਾਂ ਦੇ ਤਾਂ ਫਲ ਦਾ ਜਾਂ ਉਹਨਾਂ ਨੂੰ ਕੀ ਮਿਲਣਾ ਕੋਈ ਹਿਸਾਬ ਕਿਤਾਬ ਨਹੀਂ। ਇਹ ਅਸੀਮਿਤ ਫਲ ਹੈ, ਇਹਦੀ ਸੀਮਾ ਕੋਈ ਨਹੀਂ। ਪਰ ਦੇਖੋ ਵੀ ਇੱਕ ਮੁਸਲਮਾਨ ਭਰਾ ਗੁਰੂ ਨਾਨਕ ਦੇ ਦਰ 'ਤੇ ਆਇਆ, ਇੱਕ ਤੁਕ ਦੇ ਨਾਲ ਇੰਨੀਆਂ ਬਰਕਤਾਂ ਲੈ ਗਿਆ ਅਤੇ ਅਗਲੀ ਤੁਕ ਦੇ ਨਾਲ ਗਿਆਨ ਧਿਆਨ ਤਤ ਬੁੱਧ ਵਾਲੀ ਉਹਨੂੰ ਅਵਸਥਾ ਪ੍ਰਾਪਤ ਹੋ ਗਈ। ਅਤੇ ਇਸੇ ਜੀਵਨ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਦੋ ਤੁਕਾਂ ਦੇ ਨਾਲ ਕਲਿਆਣ ਕਰ ਦਿੱਤੀ ਉਸ